वाहे गुरु जी। श्री नानक अंगद गुरु अमरदास पद बंद रामदास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरबिंद जिस मह अमृत ज्ञान है माणिक भगत वैराग श्री गुरु ग्रंथ साहिब उदल बंदों कर अनुराग श्री गुर शब्द कमाए जिन जीते पंच विकार दिन संतन का वंदना सिर चरणन पर तार एकंकार सतगुरु तेह प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए
वाहिगुरु जी दोहरा परखा लग सो अलंग कर खरे भए बलवंत पुन सिंघन के संग एम बोले श्री भगवंत परखा लग सो अलंग कर
वाहे गुरु जी का खालसा वाहे गुरु जी की फतेह परम सन्मान योग गुरु स्वरूप खालसा साध संगत जियो चौर छतर तख्त दे मालिक जुगो जुग अटल अंतरजामी गरीब निवाज सतगुरु धन धन श्री गुरु ग्रंथ साहिब जी महाराज दे हजूर सत संगत विच बैठ के अते ATN TV चैनल द्वारा इंटरनेट ते आप सरबत संगतां सतगुरु गरीब नवाज पातशाह महाराज जी की अमृत रूप बाणी का आनंद माण रहे हो सोदर रह रस साहिब जी का नितनेम उपरंत रस पिना मनोहर कीर्तन आपने सरवण किया है कलगीधर दशमेश पिता सतगुरु श्री गुरु गोबिंद सिंह साहिब जी महाराज दे चार साहिबजादे अते माता गुजर कौर जी तीन प्यारे अते होर ओ सिंह जिन्हां ने सतगुरु गरीब नवाज पातशाह महाराज जी की आग्या विच रह के शहादतां प्राप्त कीतियां उन्हां दी प्यारी याद विच आप संगतां पिछले दिनां तों आनंदपुर साहिब चमकौर की गढ़ी का इतिहास सरवण कर रहे हो कल दे प्रसंग विच आपने सरवण कीता सतगुरु श्री गुरु गोबिंद सिंह साहिब जी महाराज दे कोल पंज सिंघां ने बेनती कीती गरीब नवाज आप जी नूं किला छड्ड देना चाहीदा इह कच्ची गढ़ी सतगुरु गरीब नवाज इत्थे असीं रह के युद्ध करांगे आप होवोंगे तां अनेकां सिंघ सज जाणगे सतगुरु गरीब नवाज पातशाह महाराज ने पंजां सिंघां नूं खड़िया होया वेख के बचन किया कि प्यारिओ पहलां तुसीं आनंदपुर साहिब का किला छड्डण वास्ते आख्या असीं आप जी का बचन मन के आनंदपुर साहिब का किला छड्ड दिता अज इस कच्ची गढ़ी दे विचों जाण नूं चित नहीं सी करदा पर हुण तुसीं पंजां ने हुक्म ला दिता तां फिर असीं तैयार हाँ सतगुरु गरीब नवाज पातशाह महाराज ने अपना जो गुरता गद्दी दियां निशानियां सन जेगा कलगी ओ पंजा सिंघां दे अगे अर्पण कीती है। भाई संगत सिंह जी दे सीस उपर ओ जेगा ते कलगी सजा दिती। सतगुरु गरीब नवाज पातशाह महाराज ने अपने शस्त्र सजा के कमर कसा करवा दिता है। जो पांच सत सिंह उस कच्ची गढ़ी दे विच ओह सतगुरु गरीब नवाज पातशाह महाराज नू जाण दी आग्या करदे है। और इसे तरह सतगुरु पातशाह आप उन्हां सिंघां दे नाल लग के फिर तीर चलाउण लग पए। सिंघां ने विचारिया कि सतगुरु पातशाह महाराज ते अजे किले नू छड्डण वास्ते तैयार नहीं। फिर बेनती कीती पातशाह आप चले जाओ। तां सतगुरु गरीब नवाज उस कच्ची गढ़ी दी उच्ची अटारी दे विच उतरे है ते छोटे दरवाजे वल नू आए है। तीन सिंह सतगुरु पातशाह महाराज दे नाल भाई दया सिंह जी, भाई धर्म सिंह जी ते भाई मान सिंह जी। जदों छोटे दरवाजे कोल पहुंचे भाई दया सिंह ने बेनती कीती पातशाह बड़ा करड़ा संगल लग्या होया, जिंदा है इसनू भन्निया नहीं जा सकता छेती। सतगुरु पातशाह जे कंध विच पाड़ लाउने हैं तां बहुत टाइम लगेगा, फिर कंध करनी पवेगी। सतगुरु गरीब नवाज पातशाह महाराज ने अपना खब्बा चरण जोर दे नाल मारिया ते ओ जिंदरा समेत संगल दे टुट के डिग पिया। दरवाजा खोलिया, सतगुरु पातशाह महाराज बाहर निकले है। और बाहर निकल के सतगुरु गरीब नवाज पातशाह महाराज जिस तरह अगे जाके ताड़ी मारनगे, ओ प्रसंग आप संगतां सरवण करो।
वाहिगुरु जी दोहरा परखा लग सो लंग कर।
सतगुरु गरीब नवाज पातशाह महाराज उस गढ़ी दे विचों बाहर निकले है। अगे छोटी जिही खाई आई है, उस खाई तो सतगुरु पातशाह पार लंघ गए है।
खरे भए बलवंत,
महान बलवान सतगुरु गरीब नवाज पातशाह फिर एक थां ते उच्ची जगह खड़ गए है।
हुण सिंघन के संग एमा,
फिर सतगुरु पातशाह महाराज दे नाल जेड़े सिंह सन उन्हां दे ताई
बोले श्री भगवंत।
भगवंत स्वरूप सतगुरु श्री गुरु गोबिंद सिंह साहिब जी वचन करन लगे।
सवैया छंद अब हम रौरा चाहत पायो।
प्यारे सिंह हुण असीं रौला पाउणा चाहुंदे आं, भाव चुप चुपीते आ इथों चमकौर दे विचों नहीं जावांगे। ताड़ी मार के उच्ची आवाज दे विच इन्हां दुश्मनां नूं दस देना है।
गह शस्त्रन होवो सावधान।
प्यारे दया सिंह जी, धर्म सिंह जी ते भाई मान सिंह जी, तुसी सावधान तैयार वर तैयार हो जाओ। ये अपने शस्त्र जेड़े ओ हथां विच रखो।
शुद्ध को देकर सगरे लश्कर।
आ जिन्नियां भी दुश्मन दियां फौजां फिरदियां जां फिर आसे पासे तंबू लाए होए है उन्हां सारिआं नूं दस देवांगे।
लंघ डेरे करह पियान।
ताड़ी मार के इथों साडा तुरना होवेगा, इन्हां दे डेरिआं तंबूआं दे विच दी लंघदे जावांगे।
जों कह उची धुन ते बोले।
इस तरह सतगुरु गरीब नवाज पातशाह महाराज ने अपने नाल दे सिंघां नूं सावधान कीता है ते उची धुन दे विच सतगुरु पातशाह महाराज ने आवाज दित्ती है।
दे हाथन ताड़ी भगवान।
दशमेश पिता सतगुरु श्री गुरु गोबिंद सिंह साहिब जी महाराज ने अपने हथां दे नाल ताड़ी मारी और उची आवाज दे विच आखिया।
सिखन पीर चल्यो अब निकस्यो।
ऐ दुनिया दे लोको, तुरको ते पहाड़ियो, मुगलो ते पठानो, अज सिखां दा गुरु गुरु गोबिंद सिंह साहिब चमकौर दे विचों निकल के जा रिहा।
फिर हो तुम मैं जो बलवान।
तुसी पहलां झूठियां कसमां चुक के सानू आनंदपुर दे किले विचों कढ़िया, उथे तुहाडा कोई बल नहीं चलिया, भावे सरसा दा पानी चढ़िया होया सी, इथे फिर असी ताड़ी मार के जा रहे हैं। जिहदे विच बल है, जेड़ा अपने आप नूं बलवान कहौंदा ओह सानू घेर लवे आके।
तीन बार श्री मुख ते कह कर।
सतगुरु श्री गुरु गोबिंद सिंह साहिब जी महाराज ने यह वचन अपने मुख तो एक बार नहीं तीन बार आखिया है।
दूर दूर लो बाक सुनाए।
सतगुरु गरीब नवाज पातशाह महाराज दी गंभीर गर्जवी कड़कवी आवाज है ਇਹ ਦੂਰ ਦੂਰ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣਾ ਦਿੱਤਾ।
ਦੌਰੇ ਇੱਕ ਵਾਰ ਸੁਣ ਰੌਰਾ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹੱਥਾਂ ਨਾਲ ਮਾਰੀ ਹੋਈ ਤਾੜੀ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮੁਖ ਤੋਂ ਬੋਲੇ ਹੋਏ ਬਚਨ ਸੁਣ ਕਰਕੇ ਸਾਰੇ ਜਿਹੜੇ ਦੁਸ਼ਮਣ ਸਨ ਉਹ ਬਾਹਰ ਨਿਕਲਣ ਲੱਗੇ ਆ ਤੰਬੂਆਂ ਤੋਂ। ਜਿਹੜੇ ਪਹਿਰਾ ਦਿੰਦੇ ਸੀ ਉਹ ਵੀ ਉਸ ਪਾਸੇ ਨੂੰ ਦੌੜ ਪਏ।
ਬਾਮਦਾਹ ਨੇ ਸਨਮੁਖ ਆਏ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਜਿੱਥੋਂ ਆਵਾਜ਼ ਆਈ ਸੀ ਉਸ ਪਾਸੇ ਨੂੰ ਸਾਰੇ ਭੱਜੇ ਆਉਂਦੇ ਆ। ਕੋਈ ਸਾਹਮਣੇ ਆਉਂਦਾ ਹੈ, ਕੋਈ ਸੱਜੇ ਪਾਸਿਓਂ, ਕੋਈ ਖੱਬੇ ਪਾਸਿਓਂ ਆ ਰਿਹਾ ਹੈ।
10,000 ਕੋ ਫਿਰ ਹੈ ਤਲਾਵਾ,
10,000 ਫੌਜਾਂ ਜੋ ਪਹਿਰਾ ਦਿੰਦੀਆਂ ਫਿਰਦੀਆਂ ਸਨ ਚਮਕੌਰ ਦੀ ਗੜੀ ਦੇ ਚਾਰੇ ਪਾਸੇ।
ਸੁਣ ਆਵਾਜ਼ ਧਾਈ ਚਿੱਤ ਲਾਏ,
ਜਦੋਂ ਉਹਨਾਂ ਨੇ ਇਹ ਆਵਾਜ਼ ਸੁਣੀ ਤਾਂ ਫਿਰ ਚਿੱਤ ਵਿੱਚ ਉਤਸ਼ਾਹ ਧਾਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੱਲ ਨੂੰ ਦੌੜੇ।
ਦੋਏ ਮਸਾਲਾ ਜਲਤ ਅਗਾਰੀ,
ਇਹ ਜਿਹੜੇ ਦੁਸ਼ਮਣ ਆ ਰਹੇ ਆ ਇਹਨਾਂ ਦੇ ਅੱਗੇ ਦੋ ਮਿਸਾਲਾਂ ਜਗਦੀਆਂ ਆ ਰਹੀਆਂ ਸਨ।
ਆਵਤ ਪਿਖ ਗੋਬਿੰਦ ਸਿੰਘ ਰਾਏ,
ਪਾਤਸ਼ਾਹਾਂ ਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੇਖਿਆ ਕਿ ਦੁਸ਼ਮਣ ਆ ਰਿਹਾ ਇਧਰ ਨੂੰ ਤੇ ਉਹਨਾਂ ਦੇ ਸਾਹਮਣੇ ਅਗਲੇ ਪਾਸੇ ਆ ਰਿਹਾ ਮਿਸਾਲ ਚੀ, ਜਿਨ੍ਹਾਂ ਨੇ ਹੱਥਾਂ ਵਿੱਚ ਮਿਸਾਲਾਂ ਉਠਾ ਕੇ ਸਾਹਮਣੇ ਕੀਤੀਆਂ ਹੋਈਆਂ ਹਨ।
ਧਨ ਕੋ ਪਿਖੇ ਸੰਦੇ ਦੁਆ ਖੱਪਰੇ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਆਪਣਾ ਧਨਖ ਸੰਭਾਲਿਆ ਹੈ ਔਰ ਧਨਖ ਦੀ ਤੰਦੀ ਉੱਪਰ ਦੋ ਖੱਪਰੇ ਤੀਰ ਰੱਖ ਲਏ ਆ, ਕੰਨ ਤੱਕ ਖਿੱਚੀ ਹੈ ਤੰਦੀ।
ਤਾਨ ਕਾਨ ਲਓ ਦਏ ਚਲਾਏ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਜ਼ੋਰ ਦੇ ਨਾਲ ਤੰਦੀ ਖਿੱਚ ਕੇ ਕੰਨ ਤੱਕ ਛੂਕਦੇ ਹੋਏ ਤੀਰ ਛੱਡ ਦਿੱਤੇ।
ਗਏ ਗਾਜ ਸਮ ਕੱਟੀ ਮਸਾਲਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਧਨਖ ਵਿੱਚੋਂ ਛੱਡੇ ਹੋਏ ਇਹ ਤੀਰ ਗਾਜ ਬਿਜਲੀ ਦੀ ਤਰ੍ਹਾਂ ਛੂਕਦੇ ਹੋਏ ਛੇਤੀ ਕਾਲੀ ਦੇ ਨਾਲ ਗਏ ਆ ਤੇ ਜਿਹੜੇ ਮਿਸਾਲ ਚ ਮਿਸਾਲਾਂ ਫੜ ਕੇ ਆ ਰਹੇ ਸਨ ਉਹ ਮਿਸਾਲਾਂ ਉਹਨਾਂ ਦੀਆਂ ਕੱਟ ਦਿੱਤੀਆਂ। ਮਿਸਾਲਾਂ ਕੱਟਣ ਤੋਂ ਬਾਅਦ ਉਹਨਾਂ ਮਿਸਾਲਚੀਆਂ ਨੂੰ ਕੱਟ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਐਸੇ ਖੱਪਰੇ ਤੀਰ ਛੱਡੇ ਆ ਕਿ ਅਨੇਕਾਂ ਦੁਸ਼ਮਣਾਂ ਨੂੰ ਨਾਸ਼ ਕਰ ਦਿੱਤਾ ਹੈ।
ਪਰ ਉਹ ਰੌਰ ਚੋ ਦਸਤੇ ਮੰਡੇ,
ਚਾਰੇ ਪਾਸਿਆਂ ਤੋਂ ਦੁਸ਼ਮਣਾਂ ਦਾ ਦਲ ਛਾਇਆ ਆਉਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਤੀਰਾਂ ਦੀ ਵਰਖਾ ਵੇਖ ਕੇ ਰੌਲਾ ਪੈ ਗਿਆ।
ਮਾਰੋ ਗਹੋ ਪੁਕਾਰ ਤੇ ਆਏ,
ਪਿਛਿਓਂ ਬਹੁਤ ਸਾਰੇ ਸੈਨਾਪਤੀ ਫੌਜੀ ਪੁਕਾਰ ਦੇ ਆਉਂਦੇ ਆ, ਫੜ ਲਓ ਗੁਰੂ ਗੋਬਿੰਦ ਸਿੰਘ ਨੂੰ ਜਾਂ ਫਿਰ ਯੁੱਧ ਭੂਮੀ ਵਿੱਚ ਵੱਢ ਕੇ ਸੁੱਟ ਦਿਓ, ਮਾਰ ਦਿਓ, ਖਤਮ ਕਰ ਦਿਓ।
ਹੈ ਦੌਰੇ ਖਿਰ ਖੇ ਉੱਡੀ ਬਹੋ,
ਇਸ ਤਰ੍ਹਾਂ ਦੌੜੇ ਆਉਂਦੇ ਆ, ਕਿਸੇ ਪਾਸੇ ਘੋੜ ਸਵਾਰ ਫੌਜਾਂ ਨੇ, ਕਿਸੇ ਪਾਸੇ ਪੈਦਲ ਹੀ ਭੱਜੇ ਆਉਂਦੇ ਆ। ਇਸ ਤਰ੍ਹਾਂ ਇਹਨਾਂ ਫੌਜਾਂ ਦੇ ਆਉਣ ਕਰਕੇ ਬਹੁਤੀ ਧੂੜ ਉੱਡ ਗਈ ਹੈ ਤੇ ਅਸਮਾਨ ਵਿੱਚ ਛਾ ਗਈ ਹੈ।
ਅੰਧ ਧੁੰਦ ਹੋਵੇ ਗੋ ਇੱਕ ਪਾਏ,
ਇੱਕ ਵਾਰੀ ਚਾਰੇ ਪਾਸੇ ਅੰਨਾ ਹਨੇਰਾ ਹੋ ਗਿਆ, ਕੁਛ ਦਿਸਿਆ ਹੋਇਆ ਵੀ ਨਜ਼ਰ ਨੀ ਪੈਂਦਾ, ਦਿਸਦਾ ਨਹੀਂ ਹੈ।
ਮਚਿਓ ਕੋਲਾਹਲ ਭੇੜੇ ਭੇੜ ਪੱਟ,
ਬਹੁਤ ਸਾਰੇ ਸੂਰਮੇ ਆਪਸ ਦੇ ਵਿੱਚ ਭਿੜ ਗਏ ਹੈ, ਹਨੇਰਾ ਹੋ ਗਿਆ, ਮਿਸਾਲਾਂ ਬੁੱਝ ਚੁੱਕੀਆਂ ਨੇ, ਭਾਰੀ ਭੇੜ ਹੋਇਆ ਇਹਨਾਂ ਦਾ।
ਆਪਸ ਮੈਂ ਚੱਲ ਗਏ ਹਥਿਆਰ,
ਜਿਹੜੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਹੱਲਾ ਕਰਕੇ ਆ ਰਹੇ ਸਨ ਉਹ ਆਪਸ ਦੇ ਵਿੱਚ ਹੀ ਭਿੜ ਗਏ।
ਛੁੱਟੀ ਤੁਪਕ ਤੋਮਰ ਤਰ ਤੀਰਨ,
ਉਸ ਯੁੱਧ ਭੂਮੀ ਵਿੱਚ ਬਹੁਤ ਸਾਰੀਆਂ ਗੋਲੀਆਂ ਬੰਦੂਕਾਂ ਤੋਂ ਛੁੱਟੀਆਂ ਨੇ, ਕਿਸੇ ਪਾਸਿਓਂ ਤੀਰ ਚੱਲ ਰਹੇ ਹੈ, ਕਿਸੇ ਪਾਸਿਓਂ ਕੋਈ ਵਰਸ਼ਿਆਂ ਦੇ ਨਾਲ ਵਾਰ ਕਰਦਾ।
ਤਲਵਾਰਨ ਜੁੱਟ ਗਏ ਕਰ ਮਾਰ,
ਤੇ ਬਹੁਤ ਸਾਰੇ ਸੂਰਮੇ ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਇੱਕ ਦੂਜੇ ਨਾਲ ਯੁੱਧ ਕਰਨ ਵਾਸਤੇ ਜੁਟ ਗਏ।
ਪਿਤਾ ਪੂਤ ਕੋ ਸਿਰ ਮੈਂ ਝਾਰਤ,
ਹੁਣ ਪਤਾ ਨੀ ਲੱਗਦਾ ਕਿ ਸਾਹਮਣੇ ਯੁੱਧ ਕਰਨ ਵਾਲਾ ਕੌਣ ਹੈ, ਪਿਤਾ ਪੁੱਤਰ ਨੂੰ ਨੀ ਪਛਾਣਦਾ, ਪੁੱਤਰ ਦੇ ਸਿਰ ਵਿੱਚ ਤਲਵਾਰ ਵਾਹ ਦਿੰਦਾ।
ਪੂਤ ਪਿਤਾ ਕੇ ਤਨ ਪਰ ਝਾਰ,
ਐਸਾ ਸਮਾਂ ਬਣ ਗਿਆ ਕਿ ਪੁੱਤਰਾਂ ਨੇ ਆਪਣਾ ਪਿਤਾ ਹੀ ਵੱਢ ਸੁੱਟਿਆ।
ਭਰਾਤ ਭਰਾਤ ਕੇ ਚਚਾ ਭਤੀਜਾ,
ਕਿਸੇ ਪਾਸੇ ਭਰਾ ਦੇ ਨਾਲ ਭਰਾ ਯੁੱਧ ਕਰਨ ਲੱਗਿਆ, ਕਿਸੇ ਪਾਸੇ ਚਾਚਾ ਭਤੀਜਾ ਲੱਗੇ ਪਏ ਆ।
ਸਖਾ ਸਖੇ ਕੇ ਬਹਿਤਰ ਵਾਰ।
ਤੇ ਕਿਸੇ ਪਾਸੇ ਮਿੱਤਰੀ ਆਪਸ ਦੇ ਵਿੱਚ ਯੁੱਧ ਕਰਨ ਲੱਗ ਪਏ। ਰਾਤ ਦਾ ਹਨੇਰਾ ਹੈ, ਧੂੜ ਉੱਡਦੀ ਹੈ, ਮਿਸਾਲਾਂ ਦਾ ਚਾਨਣ ਕੋਈ ਨਹੀਂ ਹੈ।
ਜਥੇਦਾਰ ਕੋ ਹਨਿਓ ਸਿਪਾਹੀ।
ਤੇ ਕਿਸੇ ਪਾਸੇ ਸਿਪਾਹੀ ਨੇ ਆਪਣਾ ਸੈਨਾਪਤੀ ਜਥੇਦਾਰ ਹੀ ਵੱਢ ਕੇ ਸੁੱਟ ਦਿੱਤਾ।
ਮਾਰ ਸਿਪਾਹੀ ਕੋ ਜਬ ਜਥੇਦਾਰ।
ਤੇ ਕਿਸੇ ਪਾਸੇ ਜਥੇਦਾਰ ਸੈਨਾਪਤੀ ਆਪਣੇ ਸਿਪਾਹੀਆਂ ਦੇ ਉੱਪਰ ਵਾਰ ਕਰ ਰਿਹਾ ਹੈ।
ਨਹੀਂ ਪਛਾਣ ਪਰਸ ਪਰ ਕੋਈ।
ਆਪਸ ਦੇ ਵਿੱਚ ਹੁਣ ਇਹਨਾਂ ਤੁਰਕਾਂ ਪਹਾੜੀਆਂ ਮੁਗਲਾਂ ਤੇ ਪਠਾਣਾਂ ਨੂੰ ਕੋਈ ਪਛਾਣ ਨਹੀਂ ਆਉਂਦੀ।
ਕਿਆਮਤ ਰਾਤ ਭਈ ਤਿਸ ਬਾਰ।
ਬਸ ਇਹ ਜਿਹੜੀ ਰਾਤ ਸੀ ਇਹ ਸਮਝ ਲਓ ਕਿਆਮਤ ਦੀ ਪਰਲੋਂ ਦੀ ਰਾਤ ਇਹਨਾਂ ਵਾਸਤੇ ਬਣ ਗਈ ਹੈ।
ਭਏ ਕਤਲ ਸਿਰ ਧਰ ਕਿਹ ਪਰ ਕਗ।
ਕਿਸੇ ਪਾਸੇ ਧੜ ਤੇ ਸਿਰ ਪਏ ਆ, ਕਿਸੇ ਪਾਸੇ ਲੱਤਾਂ ਬਾਹਾਂ ਹੱਥ ਪੈਰ ਕੱਟੇ ਵੱਡੇ ਪਏ ਨੇ।
ਕੇਤਕ ਦਰਣੇ ਕਰਹਿ ਪੁਕਾਰ।
ਕਿੰਨੇ ਕ ਤਾਂ ਭੱਜੇ ਆਉਂਦੇ ਰਾਹ ਵਿੱਚ ਹੀ ਅਟਕ ਕੇ ਡਿੱਗ ਪਏ ਆ। ਉਹ ਸੂਰਮਿਆਂ ਦੇ ਪੈਰਾਂ ਥੱਲੇ, ਘੋੜਿਆਂ ਦੇ ਪੌੜਾਂ ਥੱਲੇ ਦਰੜੇ ਗਏ, ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਤੇ ਪੁਕਾਰਦੇ ਆ ਉੱਚੀ ਉੱਚੀ।
ਕਹਿ ਲੱਗ ਕਹੋ ਬਿਤੀ ਤੁਰਕਨ ਪਰ।
ਤੁਰਕਾਂ ਪਹਾੜੀਆਂ ਮੁਗਲਾਂ ਪਠਾਣਾਂ ਤੇ ਜੋ ਇਹ ਸਮਾਂ ਬੀਤਿਆ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਕੇ ਦੱਸਾਂ।
ਬਿਨ ਮਾਰੇ ਮਰ ਗਏ ਗਵਾਰ।
ਇਹ ਗਵਾਰ ਮੂਰਖ ਬਿਨਾਂ ਮਾਰਨ ਤੋਂ ਆਪਸ ਦੇ ਵਿੱਚ ਹੀ ਕੱਟ ਵੱਢ ਕੇ ਮਰ ਗਏ।
ਭਇਓ ਸਥਾਰ ਖੇਤ ਰਾਣੇ ਅੰਤਰ।
ਤੇ ਯੁੱਧ ਭੂਮੀ ਦੇ ਵਿੱਚ ਇਹਨਾਂ ਦੁਸ਼ਮਣਾਂ ਦੀਆਂ ਲੋਥਾਂ ਦਾ ਵੱਡਾ ਸਥਾਰ ਢੇਰ ਲੱਗ ਗਿਆ ਹੈ।
ਹੈ ਜੋਧਾ ਮਰ ਗਏ ਸਮੁਦਾਏ।
ਬਹੁਤ ਸਾਰੇ ਯੋਧੇ ਸੂਰਮੇ ਤੁਰਕਾਂ ਦੇ ਆਪਸ ਵਿੱਚ ਹੀ ਲੜ ਕੇ ਮਰ ਗਏ ਹਨ।
ਲੋਥ ਪੋਥ ਨਾ ਜਤਕਤ ਹੋਵਤ।
ਜਿਸ ਕਿਸੇ ਪਾਸੇ ਭਾਵ ਸਭ ਥਾਵਾਂ ਦੇ ਉੱਪਰ ਲੋਥਾਂ ਤੇ ਲੋਥਾਂ ਚੜੀਆਂ ਪਈਆਂ।
ਜੋਵਤ ਵੱਡ ਅੰਬਾਰ ਲਗਾਏ।
ਤੇ ਬਹੁਤ ਵੱਡਾ ਢੇਰ ਲੱਗਿਆ ਹੋਇਆ ਉਸ ਯੁੱਧ ਭੂਮੀ ਦੇ ਵਿੱਚ ਪਿਆ ਹੈ।
ਜਿਮ ਪੁਤਲੀ ਕੋ ਘਾਲ ਖੇਲ ਬਹੁ।
ਜਿਸ ਤਰ੍ਹਾਂ ਕੋਈ ਤਮਾਸ਼ਾ ਕਰਨ ਵਾਲਾ ਪੁਤਲੀਆਂ ਦਾ ਤਮਾਸ਼ਾ ਕਰਾਉਂਦਾ ਹੈ ਤੇ ਬਾਅਦ ਵਿੱਚ
ਲਰਵੈ ਕਹਿ ਇੱਕ ਥਲ ਤਰਵਾਏ।
ਸਾਰੀਆਂ ਪੁਤਲੀਆਂ ਨੂੰ ਇਕੱਠਿਆਂ ਕਰਕੇ ਇੱਕ ਥਾਂ ਤੇ ਰੱਖ ਦਿੰਦਾ।
ਪਰਬਤ ਆਦਿਕ ਦੇਸਨ ਵਾਸੀ।
ਇਸ ਤਰ੍ਹਾਂ ਪਰਬਤਾਂ ਦੇ ਪਹਾੜਾਂ ਦੇ ਵਸਣ ਵਾਲੇ ਹੋਰ ਵੱਖੋ ਵੱਖਰੇ ਇਲਾਕਿਆਂ ਦੇ ਜਿਹੜੇ ਵਾਸੀ ਇਹ ਤੁਰਕ ਪਹਾੜੀਏ ਸਨ ਆਪਸ ਦੇ ਵਿੱਚ ਲੜੇ ਪਏ ਆ ਤੇ ਪਹਿਲਾਂ ਤੇ ਪੁਤਲੀਆਂ ਦੀ ਤਰ੍ਹਾਂ ਲੜਦੇ ਸਨ, ਕੱਟ ਵੱਢ ਕੇ ਥੱਲੇ ਡਿੱਗ ਪਏ ਆ। ਹੁਣ ਇਉਂ ਪਏ ਆ ਜਿਵੇਂ ਕਿਸੇ ਤਮਾਸ਼ਾ ਕਰਨ ਵਾਲੇ ਨੇ ਉਹ ਪੁਤਲੀਆਂ ਨੂੰ ਲੜਾ ਕੇ ਇੱਕ ਥਾਂ ਤੇ ਇਕੱਠਿਆਂ ਕਰ ਦਿੱਤਾ ਹੋਵੇ।
ਭਈ ਬਨਾਸੀ ਚਮੂ ਵਿਸਾਲ।
ਤੇ ਬਹੁਤ ਸਾਰੀ ਚਮੂ ਫੌਜ ਜਿਹੜੀ ਸੀ ਉਹ ਵਿਸ਼ੇਸ਼ ਕਰਕੇ ਨਾਸ਼ ਹੋ ਗਈ ਆ।
ਜਾਮ ਏਕ ਲਗ ਬਾਜਿਓ ਲੋਹਾ।
ਇੱਕ ਪੈਰ ਤੱਕ ਭਾਵ ਤਿੰਨ ਘੰਟੇ ਲੋਹੇ ਦੇ ਉੱਪਰ ਲੋਹਾ ਵੱਜਦਾ ਰਿਹਾ।
ਮਨੋ ਲੁਹਾਰ ਸੋ ਘੜੇ ਉਤਾਲ।
ਮਾਨੋ ਜਿਵੇਂ ਕੋਈ ਲੋਹਾਰ ਲੋਹੇ ਦੇ ਔਜਾਰ ਬਣਾਉਣ ਵਾਲਾ ਲੋਹੇ ਨੂੰ ਘੜਦਾ ਹੈ, ਲੋਹੇ ਉੱਪਰ ਹਥੌੜੇ ਘਣ ਆਦਿ ਆ ਕੇ ਵੱਜਦੇ ਆਵਾਜ਼ ਉੱਠਦੀ ਹੈ। ਇਸ ਤਰ੍ਹਾਂ ਢਾਲਾਂ ਦੇ ਉੱਪਰ ਤਲਵਾਰਾਂ ਵੱਜਦੀਆਂ, ਕਿਸੇ ਪਾਸੇ ਤਲਵਾਰ ਤੇ ਤਲਵਾਰ ਆ ਕੇ ਵੱਜਦੀ ਹੈ, ਭਾਰੀ ਸ਼ਸਤਰ ਚੱਲਣ ਦੀ ਆਵਾਜ਼ ਉੱਠ ਰਹੀ ਹੈ।
ਜਹ ਕਹਿ ਸ਼ਬਦ ਸ਼ਸਤਰ ਕੋ ਸੁਨੀਅਤ।
ਜਿੱਥੇ ਕਿੱਥੇ ਚਾਰੇ ਪਾਸੇ ਸ਼ਸਤਰ ਚੱਲਣ ਦੀ ਆਵਾਜ਼ ਉੱਠ ਰਹੀ ਹੈ।
ਮਨੋ ਅਨੇਕ ਬਣੀ ਟਕਸਾਲ।
ਮਨੋ ਇੱਕ ਨਹੀਂ ਅਨੇਕਾਂ ਟਕਸਾਲਾਂ ਬਣ ਗਈਆਂ। ਜਿਵੇਂ ਟਕਸਾਲਾਂ ਦੇ ਵਿੱਚ ਸਿੱਕੇ ਆਦਿ ਘੜੇ ਜਾਂਦੇ ਆ, ਸ਼ਸਤਰ ਬਣਾਏ ਜਾਂਦੇ ਆ, ਇਸ ਤਰ੍ਹਾਂ ਚਾਰੇ ਪਾਸੇ ਲੋਹੇ ਤੇ ਲੋਹਾ ਵੱਜ ਰਿਹਾ ਹੈ।
ਭਈ ਆਖਰੀ ਬ੍ਰਿੰਦ ਗਾਰ ਕੀ।
ਇਸ ਤਰ੍ਹਾਂ ਸਾਧ ਸੰਗਤ ਜੀ ਚਾਰੇ ਪਾਸੇ ਹਨੇਰ ਮੱਚ ਗਿਆ, ਬਹੁਤ ਗਰਕੀ ਹੋਈ, ਭਾਵ ਖਤਮ ਹੋਣ ਲੱਗੇ ਆ ਤੁਰਕ।
ਚੌਹਾਂ ਦਿਸ ਥਲ ਚਮਕੌਰ ਕਰਾਲ।
ਚਮਕੌਰ ਦੀ ਗੜੀ ਦੇ ਚਾਰੇ ਪਾਸੇ ਬੜਾ ਭਿਆਨਕ ਥਾਂ ਬਣ ਚੁੱਕਿਆ।
ਸਤਿਗੁਰ ਦਲ ਕੇ ਹੋਏ ਇੱਕ ਪਾਸੇ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹਿਲਾਂ ਤੀਰ ਚਲਾਉਂਦੇ ਰਹੇ, ਫਿਰ ਤਲਵਾਰ ਚਲਾਈ ਤੇ ਹੌਲੀ ਹੌਲੀ ਸਾਰੀਆਂ ਫੌਜਾਂ ਨੂੰ ਚੀਰਦੇ ਹੋਏ ਇੱਕ ਪਾਸੇ ਚਲੇ ਗਏ।
ਨਿਕਸ ਗਏ ਰਿਪ ਦ੍ਰਿਗ ਰਜ ਡਾਰ।
ਸਤਿਗੁਰੂ ਪਾਤਸ਼ਾਹ ਵੈਰੀ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਆਪ ਬਾਹਰ ਨਿਕਲ ਗਏ ਹਨ।
ਦੁਤੀ ਦਿਸ਼ਾ ਕਹਿ ਤੀਨੋ ਸਿੰਘ ਜੋ।
ਜਿਹੜੇ ਤਿੰਨ ਸਿੰਘ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਸਨ ਉਹ ਵੀ ਦੁਸ਼ਮਣ ਦੇ ਨਾਲ ਮੁਕਾਬਲਾ ਕਰਦੇ ਹੋਏ ਦੂਜੀ ਦਿਸ਼ਾ ਵੱਲ ਨੂੰ ਚਲੇ ਗਏ।
ਵਿਛੜੇ ਪ੍ਰਭ ਤੇ ਭਏ ਸੋ ਪਾਰ।
ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਵਿਛੜ ਗਏ ਹੈ। ਤੇ ਯੁੱਧ ਕਰਦੇ ਹੋਏ ਦੁਸ਼ਮਣਾਂ ਦੇ ਦਲ ਨੂੰ ਪਾਰ ਕਰ ਚੁੱਕੇ ਹਨ।
ਗੜ ਅੰਤਰ ਦੋ ਸਿੰਘ ਤਿਸੀ ਬੇਦ,
ਤੇ ਉਹ ਕੱਚੀ ਗੜੀ ਦੇ ਅੰਦਰ ਦੋ ਸਿੰਘ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ, ਇਹਨਾਂ ਦੇ ਨਾਲ ਭਾਈ ਰਾਮ ਸਿੰਘ ਭਾਈ ਕੇਰ ਸਿੰਘ ਭਾਈ ਸੰਤੋਖ ਸਿੰਘ ਭਾਈ ਦੇਵਾ ਸਿੰਘ, ਇਹ ਜਿੰਨੇ ਕੁ ਪੰਜ ਸੱਤ ਸਿੰਘ ਸੀ, ਉਹ ਉਸੇ ਤਰ੍ਹਾਂ ਗੜੀ ਦੇ ਵਿੱਚ ਬੈਠੇ ਹੋਏ ਤੀਰ ਬੰਦੂਕਾਂ ਚਲਾ ਰਹੇ ਹਨ।
ਅਜਾ ਤੁਫੰਗ ਸੀਗਰਤਾ ਧਾਰ,
ਬਹੁਤ ਛੇਤੀ ਕਰਕੇ ਅੰਦਰੋਂ ਬੰਦੂਕ ਦੁਆਰਾ ਗੋਲੀਆਂ ਚਲਾਉਂਦੇ ਹਨ।
ਨਿਕਟ ਨਾ ਪਹੁੰਚੇ ਡਰ ਧਰ ਅਰਥਿਰ,
ਜਿਹੜੇ ਵੈਰੀ ਆ ਉਹ ਗੜੀ ਦੇ ਨੇੜੇ ਨੀ ਪਹੁੰਚਦੇ, ਕਿਉਂਕਿ ਅੰਦਰੋਂ ਵੀ ਗੋਲੀਆਂ ਤੇ ਤੀਰਾਂ ਦੀ ਵਰਖਾ ਹੁੰਦੀ ਆ। ਉਧਰ ਦੂਜੇ ਪਾਸੇ ਜਿੱਧਰ ਸਤਿਗੁਰਾਂ ਨੇ ਤਾੜੀ ਮਾਰੀ ਸੀ, ਬਹੁਤ ਸਾਰੀਆਂ ਫੌਜਾਂ ਉਧਰ ਹੀ ਕੱਟੀਆਂ ਵੱਢੀਆਂ ਗਈਆਂ ਹਨ।
ਮਰੇ ਚਾਹੂੰ ਦਿਸ ਪਰੇ ਸਥਾਰ,
ਚਾਰੇ ਪਾਸੇ ਢੇਰਾਂ ਦੇ ਢੇਰ ਲੱਗੇ ਪਏ ਇਹਨਾਂ ਦੇ ਦਿਸਦੇ ਹਨ।
ਸ੍ਰੀ ਗੋਬਿੰਦ ਸਿੰਘ ਨਿਕਸੇ ਬਾਹਰ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾੜੀ ਮਾਰ ਕੇ ਦੁਸ਼ਮਣਾਂ ਦਾ ਨਾਸ਼ ਕਰਕੇ ਬਾਹਰ ਨਿਕਲ ਗਏ।
ਸਭ ਲਸ਼ਕਰ ਤੇ ਹੋਏ ਕਰ ਪਾਰ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸਭ ਫੌਜਾਂ ਨੂੰ ਪਾਰ ਕੀਤਾ ਹੈ।
ਸਵਾ ਕੋਸ ਚੱਲ ਗਏ ਝੀਲ ਮਹ,
ਸਤਿਗੁਰੂ ਗਰੀਬ ਨਿਵਾਜ ਇਥੋਂ ਸਵਾ ਕੋ ਦੂਰ ਇੱਕ ਵੱਡੇ ਸ਼ੰਭ ਦੇ ਵਿੱਚ ਚਲੇ ਗਏ ਹਨ।
ਤਹਾਂ ਤਰੋਵਰ ਜੰਡ ਨਿਹਾਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਵੱਡੇ ਸ਼ੰਭ ਦੇ ਵਿੱਚ ਇੱਕ ਰੁੱਖ ਵੇਖਿਆ ਹੈ ਜੰਡ ਦਾ।
ਬੈਠ ਗਏ ਤੈ ਬੀਤੀ ਦੇਰ ਕੁਛ,
ਉੱਥੇ ਬੈਠ ਗਏ ਤੇ ਕੁਝ ਕੁ ਸਮਾਂ ਬਤੀਤ ਹੋਇਆ।
ਦੁਆ ਨਰ ਮਹਿਕੀ ਖੋਜਨ ਹਾਰ,
ਉਹ ਮਨੁੱਖ ਪਹੁੰਚਿਆ ਜੋ ਆਪ ਦੀਆਂ ਮੱਝਾਂ ਲੱਭਦੇ ਫਿਰਦੇ ਸਨ।
ਇੱਕ ਮਾਲਕ ਇੱਕ ਪਾਲਕ ਤਿੰਨ ਮਹ,
ਉਹਨਾਂ ਦੇ ਵਿੱਚੋਂ ਇੱਕ ਤਾਂ ਮੱਝਾਂ ਦਾ ਪਾਲਕ ਸੀ ਤੇ ਦੂਜਾ ਉਸ ਦਾ ਰਖਵਾਲਾ ਸੀ।
ਖੋਜਤ ਇਤੁਤ ਬਿਬਦ ਪ੍ਰਕਾਰ,
ਰਾਤ ਦੇ ਸਮੇਂ ਆਪਣੀਆਂ ਮੱਝਾਂ ਲੱਭਦੇ ਫਿਰਦੇ ਆ ਇਧਰ ਉਧਰ ਸ਼ੰਭ ਦੇ ਵਿੱਚ।
ਰਾਤ ਚਾਂਦਨੀ ਇੱਕ ਤਹਿ ਦੇਖੇ,
ਚਾਂਦਨੀ ਰਾਤ ਹੈ ਚੰਦਰਮਾ ਚਮਕ ਰਿਹਾ ਹੈ ਤੇ ਇੱਕ ਨੇ ਉਸ ਪਾਸੇ ਨੂੰ ਵੇਖਿਆ ਜਿੱਧਰ ਸਤਿਗੁਰੂ ਪਾਤਸ਼ਾਹ ਬੈਠੇ ਹੋਏ ਸਨ।
ਬੈਠੇ ਗੁਰੂ ਵੰਦਨਾ ਗਾਏ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਠੇ ਹੋਏ ਆ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਦੇ ਵਿੱਚ।
ਗੋਤਮ ਅਹੋ ਮਹਿਕ ਹਮ ਖੋਜਤ,
ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹਨਾਂ ਵੱਲ ਵੇਖਿਆ ਤੇ ਪੁੱਛਿਆ ਵੀ ਤੁਸੀਂ ਕੌਣ ਹੋ? ਉਹ ਕਹਿੰਦੇ ਅਸੀਂ ਆਪਣੀਆਂ ਮੱਝਾਂ ਲੱਭਦੇ ਹਾਂ।
ਸੁਣਤ ਦੂਸਰੇ ਕਹਿਓ ਸੁਨਾਏ,
ਆਪਣੇ ਇੱਕ ਸਾਥੀ ਦੀ ਆਵਾਜ਼ ਸੁਣ ਕੇ ਦੂਜੇ ਨੇ ਦੂਰੋਂ ਹੀ ਆਖਿਆ,
ਕਿਹ ਸੰਗ ਬੋਲਤ ਮਹਿਕ ਕੇ ਪ੍ਰਾਪਤ,
ਬਈ ਤੂੰ ਇੱਥੇ ਘਣੇ ਸ਼ੰਭ ਦੇ ਵਿੱਚ ਕਿਹਦੇ ਨਾਲ ਬੋਲਦਾ, ਜਾਂ ਫਿਰ ਇਧਰਲੇ ਪਾਸੇ ਤੈਨੂੰ ਆਪਣੀਆਂ ਗਵਾਚੀਆਂ ਮੱਝਾਂ ਲੱਭ ਗਈਆਂ ਨੇ?
ਮੈਂ ਜਾਵਾਂ ਕਹਿ ਨਹੀਂ ਅਗਵਾਏ,
ਤੂੰ ਮੈਨੂੰ ਦੱਸ ਮੈਂ ਮੱਝਾਂ ਲੱਭਣ ਵਾਸਤੇ ਅੱਗੇ ਜਾਵਾਂ ਜਾਂ ਇੱਥੇ ਮੁੜ ਆਵਾਂ?
ਯਤ ਨਹਿ ਮਹਿਕੀ ਸਤਿਗੁਰ ਬੈਠੇ,
ਉਹ ਜੀ ਨੇ ਸਤਿਗੁਰਾਂ ਨੂੰ ਵੇਖਿਆ ਸੀ ਤੇ ਆਵਾਜ਼ ਦਿੱਤੀ ਸੀ ਮੈਂ ਮੱਝਾਂ ਲੱਭਦਾ ਫਿਰਦਾ, ਉਹ ਆਪਣੇ ਸਾਥੀ ਨੂੰ ਕਹਿੰਦਾ ਵੀ ਇੱਧਰ ਮੱਝਾਂ ਨੀ, ਇੱਧਰ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹੋਏ ਆ।
ਮੈਂ ਬੋਲਿਓ ਤਿੰਨ ਸਨ ਇਸ ਥਾਏ,
ਇਸ ਥਾਂ ਤੇ ਮੈਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਬੋਲਿਆ ਹਾਂ, ਉਹਨਾਂ ਨੂੰ ਆਖਿਆ
ਕਹਾਂ ਗੁਰੂ ਇਸ ਥਲ ਮਹ ਆਇਓ।
ਜਿਹੜਾ ਦੂਜਾ ਸਾਥੀ ਸੀ ਉਹ ਕਹਿਣ ਲੱਗਿਆ ਵੀ ਗੁਰੂ ਇਸ ਥਾਂ ਦੇ ਉੱਪਰ ਕਿਵੇਂ ਆ ਗਿਆ?
ਗੜ ਮਹਿ ਘਿਰਿਓ ਲੜਤ ਵੱਡ ਜੰਗ,
ਗੁਰੂ ਤਾਂ ਚਮਕੌਰ ਦੀ ਗੜੀ ਵਿੱਚ ਘਿਰਿਆ ਹੋਇਆ ਤੇ ਵੱਡਾ ਯੁੱਧ ਕਰ ਰਿਹਾ ਹੈ।
ਅਪਰ ਹੋਏ ਕੋ ਤੈ ਨਹਿ ਜਾਣਿਓ,
ਵੀ ਇਹ ਕੋਈ ਹੋਰ ਹੋਵੇਗਾ, ਤੂੰ ਚੰਗੀ ਤਰ੍ਹਾਂ ਪਛਾਣਿਆ ਨਹੀਂ ਹੈ।
ਸੁਣ ਬੋਲਿਓ ਤੂਰਨ ਤਿੰਨ ਸੰਗ,
ਤੇ ਸੁਣ ਕਰਕੇ ਫਿਰ ਉਹ ਛੇਤੀ ਉਹਦੇ ਨਾਲ ਬੋਲਣ ਲੱਗਿਆ।
ਘੇਰਾ ਸ਼ੋਰ ਨਿਕਸ ਕਰ ਆਏ,
ਬਈ ਇਹ ਕੋਈ ਹੋਰ ਨੀ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੈ, ਉਹ ਤੁਰਕਾਂ ਦੇ ਵੱਡੇ ਘੇਰੇ ਨੂੰ ਛੱਡ ਕੇ ਨਿਕਲ ਆਏ ਹੈ।
ਤਬ ਗੁਰ ਕਹਿਓ ਨਾ ਬੋਲੋ ਤੰਗ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਵੀ ਬਹੁਤਾ ਉੱਚੀ ਨਾ ਬੋਲੋ, ਐਵੇਂ ਰੌਲਾ ਨਾ ਪਾਓ।
ਆਓ ਪਦਾਰਥ ਤੂੰ ਕੋ ਦੇਵ ਹੈ,
ਆਓ ਸਾਡੇ ਕੋਲ ਚੁੱਪ ਚਪੀਤੇ ਤੁਹਾਨੂੰ ਕੋਈ ਪਦਾਰਥ ਦੇਈਏ।
ਸੁਣ ਕਰ ਆਇਓ ਕਰਤੇ ਉਮੰਗ,
ਸੁਣ ਕਰਕੇ ਉਹ ਜਿਹੜਾ ਨੇੜੇ ਸੀ ਸਤਿਗੁਰਾਂ ਦੇ ਉਹ ਬਹੁਤ ਛੇਤੀ ਕਾਹਲੀ ਨਾਲ ਸਤਿਗੁਰਾਂ ਦੇ ਕੋਲ ਪਹੁੰਚਿਆ।
ਖੰਜਰ ਜਰਿਓ ਜਵਾਹਰ ਸੰਗੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਖੰਜਰ ਸੀ ਜਿਸ ਦੇ ਵਿੱਚ ਜਵਾਹਰਾਤ ਜੜੇ ਹੋਏ ਸਨ।
ਦਇਓ ਲਇਓ ਔਰ ਹਰਖ ਉਪਾਏ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਉਹ ਖੰਜਰ ਦਿੱਤਾ ਜਾਂ ਕੁਝ ਵਿਦਵਾਨਾਂ ਨੇ ਮੋਹਰਾਂ ਵੀ ਲਿਖਿਆ ਹੈ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮੋਹਰਾਂ ਦਿੱਤੀਆਂ ਹੈ ਤੇ ਉਹਨੇ ਖੁਸ਼ ਹੋ ਕੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਪ੍ਰਾਪਤ ਕੀਤਾ।
ਚਾਹਿਓ ਕਿ ਰੌਰਾ ਕਰੋ ਬੁਲਾਵੋ,
ਇਹ ਖੰਜਰ ਲੈ ਕੇ ਮੋਹਰਾਂ ਲੈ ਕੇ ਹੁਣ ਚਿੱਤ ਵਿੱਚ ਸੋਚਣ ਲੱਗਿਆ ਬਈ ਮੈਂ ਰੌਲਾ ਪਾ ਦਿਆਂ ਤੇ ਦੁਸ਼ਮਣਾਂ ਨੂੰ ਬੁਲਾ ਲਵਾਂ।
ਤੁਰਕ ਦੇਹ ਮੁਝ ਧਨ ਸਮਦਾਏ,
ਵੀ ਸਤਿਗੁਰਾਂ ਦੇ ਕੋਲੋਂ ਤੇ ਹੁਣ ਸਭ ਕੁਝ ਲੈ ਹੀ ਲਿਆ, ਜਦੋਂ ਤੁਰਕ ਆਉਣਗੇ ਉਹ ਵੀ ਮੈਨੂੰ ਬਹੁਤਾ ਕੁਛ ਦੇਣਗੇ, ਮੈਂ ਬਹੁਤ ਧਨੀ ਬਣ ਜਾਵਾਂਗਾ।
ਜਾਣ ਗੁਰੂ ਤੇ ਘਟ ਕੀ ਬੋਲੇ,
ਸਤਿਗੁਰੂ ਅੰਤਰਜਾਮੀ ਪਾਤਸ਼ਾਹ ਨੇ ਜਾਣ ਲਿਆ ਵੀ ਇਹ ਚਿੱਤ ਵਿੱਚ ਕੁਝ ਹੋਰ ਸੋਚਦਾ, ਰੌਲਾ ਪਾਉਣਾ ਚਾਹੁੰਦਾ, ਇਹ ਸੋਚ ਕੇ ਪਾਤਸ਼ਾਹ ਨੇ ਬਚਨ ਕੀਤਾ।
ਔਰ ਦਰਬ ਕੁਛ ਦੇ ਸਮਦਾਏ,
ਆ ਸਾਡੇ ਕੋਲ ਚਿੱਤ ਵਿੱਚ ਕੀ ਸੋਚੀ ਜਾਣਾ, ਤੈਨੂੰ ਧਨ ਦੀ ਲੋੜ ਹੈ, ਆ ਤੈਨੂੰ ਹੋਰ ਧਨ ਦੇ ਦਈਏ।
ਕਰ ਲਾਲਚ ਕੋ ਢਿੱਗ ਜਬ ਪਹੁੰਚਿਓ,
ਇਹਨੇ ਲਾਲਚ ਕੀਤਾ ਵੀ ਸਤਿਗੁਰੂ ਹੁਣ ਕੁਝ ਹੋਰ ਦੇਣਗੇ, ਲਾਲਚ ਕਰਦਾ ਹੋਇਆ ਕੋਲੇ ਪਹੁੰਚ ਗਿਆ।
ਧਰੋ ਖੰਜਰ ਕਹਿਓ, ਧਰੋ ਖੰਜਰ ਇਸ ਥਾਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭਾਈ ਜਿਹੜਾ ਤੈਨੂੰ ਖੰਜਰ ਦਿੱਤਾ ਨਾ ਇਸ ਥਾਂ ਤੇ ਰੱਖ ਦੇ, ਤੈਨੂੰ ਹੋਰ ਕੁਝ ਦੇਈਏ।
ਧਰਨ ਲੱਗਿਓ ਜਬ ਉਲਟ ਚਪੇਟਾ,
ਜਦੋਂ ਖੰਜਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਰੱਖਣ ਲੱਗਿਆ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜ਼ੋਰ ਦੇ ਨਾਲ ਐਸੀ ਚਪੇੜ ਮਾਰੀ ਹੈ।
ਮਾਰੀ ਗੁਰੂ ਝੁਕਿਓ ਤਿਹ ਜਾਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਝੁਕਿਆ ਹੋਇਆ ਜਾਣ ਕੇ ਐਸੀ ਚਪੇੜ ਦਾ ਉਸਦੇ ਉੱਪਰ ਹੱਲਾ ਕੀਤਾ।
ਮੁਖ ਪਰ ਲੱਗੀ ਭਗਨ ਭੇ ਦਸਨਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਜ਼ੋਰਦਾਰ ਹੱਥ ਜਦੋਂ ਉਹਦੇ ਮੂੰਹ ਉੱਪਰ ਜਾ ਕੇ ਵਜਿਆ ਤੇ ਦੰਦ ਟੁੱਟ ਗਏ।
ਭਇਓ ਗੁੰਗ ਨਾ ਸਕੇ ਬਖਾਨ,
ਬਸ ਦੰਦ ਟੁੱਟ ਗਏ ਤੇ ਮੂੰਹ ਤੋਂ ਗੁੰਗਾ ਹੋ ਗਿਆ, ਹੁਣ ਰੌਲਾ ਨੀ ਪਾਇਆ ਜਾਂਦਾ, ਕੁਝ ਕਹਿ ਨੀ ਸਕਦਾ।
ਸਾਥੀ ਦੁੱਤੀ ਬੁਲਾਵਤ ਬਹੁ ਬਿਦ,
ਜਿਹੜਾ ਇਹਦਾ ਦੂਜਾ ਸਾਥੀ ਸੀ ਉਹ ਇਸ ਨੂੰ ਬੁਲਾਉਂਦਾ ਰਿਹਾ।
ਕਾਂ ਭਇਓ ਰਹਿ ਗਈ ਜ਼ੁਬਾਨ,
ਕਹਿੰਦਾ ਕੀ ਹੋ ਗਿਆ, ਤੇਰੀ ਤਾਂ ਜ਼ੁਬਾਨ ਹੀ ਬੰਦ ਹੋ ਗਈ ਹੈ।
ਧਾਏ ਪਰਸਪਰ ਮਿਲੇ ਸੋ ਬੂਝੇ,
ਦੋਵੇਂ ਇਕੱਠੇ ਹੋਏ ਸਮਝ ਗਏ ਵੀ ਸਤਿਗੁਰਾਂ ਦਾ ਹੱਲਾ ਹੋ ਗਿਆ, ਚਪੇੜ ਇੱਕੋ ਹੀ ਵੱਜੀ ਹੈ ਤੇ ਜ਼ੁਬਾਨ ਬੰਦ ਹੋ ਗਈ ਹੈ, ਬੋਲਿਆ ਨੀ ਜਾਂਦਾ, ਦੋਵੇਂ ਆਪਸ ਦੇ ਵਿੱਚ ਮਿਲ ਕੇ ਉੱਥੋਂ ਭੱਜ ਗਏ।
ਨਹਿ ਕੁਛ ਕਹਿਓ ਜਾਤ ਮਤ ਹਾਨ,
ਤੇ ਭੱਜੇ ਜਾਂਦੇ ਹੈ, ਬੁੱਧੀ ਇਹਨਾਂ ਦੀ ਨਾਸ਼ ਹੋ ਗਈ ਹੈ, ਹੁਣ ਰੌਲਾ ਪਾਉਣ ਤੋਂ ਰਹਿ ਗਏ ਹੈ। ਜਾਂ ਕੁਝ ਇਤਿਹਾਸਕਾਰਾਂ ਨੇ ਇਉਂ ਵੀ ਲਿਖਿਆ ਕਿ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚੇ ਤੇ ਵੇਖ ਕੇ ਇਹ ਰੌਲਾ ਪਾਉਣ ਲੱਗੇ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਤਲਵਾਰ ਦਾ ਵਾਰ ਕਰਕੇ ਇਹਨਾਂ ਨੂੰ ਉੱਥੇ ਝਟਕਾ ਦਿੱਤਾ। ਇਉਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਗਏ ਹੈ, ਅੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਣਗੇ। ਉਹ ਇਤਿਹਾਸ ਆਪਣੇ ਆਉਂਦੇ ਦਿਨਾਂ ਵਿੱਚ ਸਰਵਣ ਕਰਨਾ। ਕਥਾ ਦੇ ਸਮੇਂ ਦੀ ਸਮਾਪਤੀ ਹੈ। ਉਹਨਾਂ ਚੁੱਕਾਂ ਆਪ ਸੰਗਤਾਂ ਨੇ ਖਿਮਾ ਕਰ ਦੇਣੀਆਂ ਜੀ।
ਸਾਥੀ ਦੁੱਤੀ ਬੁਲਾਵਤ ਬਹੁ ਬਿਦ, ਕਹਾ ਭਇਓ ਰਹਿ ਗਈ ਜ਼ੁਬਾਨ, ਧਾਏ ਪਰਸ ਪਰ ਮਿਲੇ ਸੋ ਬੂਝੇ, ਨਹਿ ਕੁਛ ਕਹਿਓ ਜਾਤ ਮਤ ਹਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।